कबीर जाओ तुहे साध पेरम की शीश काट कर गोए खेलत खेलत हाल कर जो किश होए ता होए। कबीर जाओ तुहे साध पेरम की पाके सेती खेल काची सरसों पेल कै ना खाल पई ना तेल। परम सत्कार योग सतगुरु जी दी साजी निवाजी साध संगत देश धर्म कौम अते गऊ गरीब वास्ते अपनिया जाना दी अहूति इस आजादी संग्राम दे इस महान हवन विच पाउण लई एक दूजे तो अगे वध वध के उतावले हो के जिन्हां ने लाड़ी मौत नूं वरिया गरीब नवाज सतगुरु राम सिंह सच्चे पातशाह जी दे उन्हां कौमी परवानिया महान शहीदां दी खून नाल सिंजी होई इस महान पवित्र धरती ते एकत्र हो के आप जी जिथे सतगुरु सच्चे पातशाह जी का दर्शन कर रहे हो उन्हां महान अमर शहीदां नूं सिजदा कर रहे हो उत्थे सारियां नूं सानूं उन्हां महान शहीदां दीयां अमर गाथावां कहण दा तथा सरवण करन दा इह सुभाग समां प्राप्त होया है। सतसंगी जनों मैं अर्ज करांगा जिस महान सतगुरु ने इस शहीदी फलसफे दी इस शहीदी परंपरा दी इस शहीदी महल दी नींह रखी आओ सब तो पहला उस महान सतगुरु के पवित्र चरणा च सिजदा करिए नमस्कार करिए। कोई रसना वांझी ना रहे सब गज के कहो धन श्री गुरु अर्जुन देव सच्चे पातशाह जी। सतसंगी जनों गुरु अर्जुन देव गरीब नवाज सच्चे पातशाह ने लाहौर दी धरती ते जिस बारे कदी साहिब गुरु नानक देव पातशाह ने वचन कीते सन लाहौर सहर जहर कहर सवा पहर भाव अमृत वेले तो ही जिथे कहर वर्तना शुरू हो जांदा सी उस शहर दे विच गुरु अमरदास पातशाह जी ने बख्शिश कीती है सतगुरु नानक देव सच्चे पातशाह जी की कृपा नाल जिस तरह धर्म वरत्या उसका जिक्र करते ने पातशाह लाहौर सहर अमृतसर सिफती का घर सतगुरु जी के चरण पैण नाल सतगुरु की बख्शिश नाल सतगुरु की रहमत नाल वह फिर पवित्रता वाले पासे नूं मुड़िया ते सतगुरु अर्जुन देव सच्चे पातशाह जी ने अपने पवित्र शरीर की आहूति बख्शिश करके उत्थे शहादत का जाम पी के गरीब नवाज सच्चे पातशाह जी ने लाहौर की धरती नूं पवित्र किया देश की धरती नूं पवित्र किया और एक नवा शहीदी परंपरा का मार्ग सिरजिया ताँ के आउण वाले लोग जिहड़े ने उन्हां नूं इस गल का एहसास होवे कि शहीदियां जिहड़ियां ने वह केवल तो केवल निजी स्वार्थ वास्ते ही नहीं दित्तियां जा सकदियां। असल शहीदी वह है जो निज स्वार्थ तो उपर उठ के पर उपकार दे हित वास्ते दित्ती जांदी है। सतसंगी जनों शहीद कई तरह के ने है वह भी शहीद ने ਜਿਹੜੇ ਆਪਣੇ ਹੱਕ ਵਾਸਤੇ ਜੂਝ ਕੇ ਸ਼ਹੀਦ ਹੁੰਦੇ ਨੇ ਉਹ ਆਪਣਾ ਮੈਦਾਨ ਨਹੀਂ ਛੱਡਦੇ, ਸਰੀਰ ਛੱਡ ਦਿੰਦੇ ਨੇ, ਪਰ ਆਪਣੇ ਹੱਕ ਦੇ ਉੱਤੇ ਜੂਝ ਜਾਂਦੇ ਨੇ, ਉਹ ਵੀ ਸ਼ਹੀਦ ਨੇ। ਦੂਸਰੇ ਉਹ ਸ਼ਹੀਦ ਨੇ ਜਿਹੜੇ ਕਿਸੇ ਖਾਸ ਖਿੱਤੇ ਵਾਸਤੇ, ਕਿਸੇ ਖਾਸ ਦੇਸ਼ ਵਾਸਤੇ ਕੁਰਬਾਨੀ ਕਰਦੇ ਨੇ, ਉਹ ਵੀ ਸ਼ਹੀਦ ਨੇ। ਇਸ ਤੋਂ ਅੱਗੇ ਉਹ ਵੀ ਸ਼ਹੀਦ ਨੇ ਜਿਹੜੇ ਲੋਕ ਕਿਸੇ ਖਾਸ ਕੌਮ ਵਾਸਤੇ ਸ਼ਹਾਦਤ ਲੈਂਦੇ ਨੇ। ਇਸ ਤੋਂ ਅੱਗੇ ਉਹ ਵੀ ਸ਼ਹੀਦ ਨੇ ਜਿਹੜੇ ਲੋਕ ਮਨੁੱਖਤਾ ਵਾਸਤੇ ਸ਼ਹਾਦਤ ਦਾ ਜਾਮ ਪੀਂਦੇ ਨੇ, ਮਨੁੱਖਾਂ ਵਾਸਤੇ, ਪ੍ਰਾਣੀਆਂ ਵਾਸਤੇ, ਮਨੁੱਖਤਾ ਲਈ ਜਿਹੜੀ ਆਪਣੇ ਜੀਵਨ ਦੀ ਆਹੂਤੀ ਦਿੰਦੇ ਨੇ, ਉਹ ਵੀ ਸ਼ਹੀਦ ਨੇ। ਪਰ ਇੱਕ ਸ਼ਹੀਦ ਉਹ ਨੇ ਜਿਨ੍ਹਾਂ ਦੀ ਸ਼ਹਾਦਤ ਕਿਸੇ ਖਾਸ ਖਿੱਤੇ ਲਈ ਹੀ ਨਹੀਂ, ਜਿਨ੍ਹਾਂ ਦੀ ਸ਼ਹਾਦਤ ਕਿਸੇ ਖਾਸ ਕੌਮ ਲਈ ਹੀ ਨਹੀਂ, ਜਿਨ੍ਹਾਂ ਦੀ ਸ਼ਹਾਦਤ ਕੇਵਲ ਤੇ ਕੇਵਲ ਕਿਸੇ ਭਾਸ਼ਾ ਵਾਸਤੇ ਜਾਂ ਕਿਸੇ ਖਾਸ ਦੇਸ਼ ਵਾਸਤੇ ਨਾ ਹੋ ਕੇ, ਸਤਸੰਗੀ ਜਨੋ, ਕੇਵਲ ਮਨੁੱਖਤਾ ਵਾਸਤੇ ਹੀ ਨਾ ਹੋ ਕੇ ਉਹ ਸਾਰੇ ਪ੍ਰਾਣੀਆਂ ਵਾਸਤੇ ਹੋਵੇ, ਹਰ ਜੀਵ ਜੰਤੂ ਵਾਸਤੇ ਹੋਵੇ। ਕਿਉਂਕਿ ਗਊ ਨੂੰ ਗਰੀਬ ਮੰਨਿਆ ਗਿਆ ਹੈ, ਗਊ ਪ੍ਰਤੀਕ ਹੈ ਗਰੀਬੀ ਦਾ। ਇਸ ਵਾਸਤੇ ਆਖਿਆ ਜਾਂਦਾ ਜਦੋਂ ਕੋਈ ਮਨੁੱਖ ਗੱਲ ਕਰਦਾ ਤੇ ਇਸ ਤਰ੍ਹਾਂ ਗੱਲ ਕਰਦਾ ਕਿ ਫਲਾਣਾ ਬੰਦਾ ਤੇ ਬਿਲਕੁਲ ਗਊ ਹੈ, ਉਹਦਾ ਭਾਵ ਇਹ ਨਹੀਂ ਕਿ ਉਹ ਮਨੁੱਖ ਤੋਂ ਪਸ਼ੂ ਬਣ ਗਿਆ। ਉਸ ਦਾ ਅਸਲ ਵਿੱਚ ਭਾਵ ਇਹ ਹੈ ਕਿ ਉਹ ਮਨੁੱਖ ਨਿਮਰ ਹੈ, ਨਿਮਰਤਾ ਵਾਲਾ ਹੈ, ਗਰੀਬੀ ਧਾਰਨ ਕੀਤੀ ਹੋਈ ਹੈ ਉਸਨੇ। ਭਲਾ ਮਾਨਸ ਹੈ, ਸ਼ਰੀਫ ਹੈ, ਉਸ ਨੂੰ ਗਊ ਨਾਲ ਤੁਲਨਾ ਦਿੱਤੀ ਜਾਂਦੀ ਹੈ। ਤੋ ਸਤਸੰਗੀ ਜਨੋ, ਗਊ ਪ੍ਰਤੀਕ ਹੈ ਗਰੀਬੀ ਦਾ। ਜਿਨ੍ਹਾਂ ਲੋਕਾਂ ਦੀ ਯਾਦ ਵਿੱਚ ਆਪਾਂ ਇੱਥੇ ਸੱਜ ਬੈਠੇ ਹਾਂ, ਉਹਨਾਂ ਲੋਕਾਂ ਨੇ ਗਊ ਵਾਸਤੇ ਕੁਰਬਾਨੀ ਕੀਤੀ, ਭਾਵ ਹਰ ਗਰੀਬ ਵਾਸਤੇ ਕੁਰਬਾਨੀ ਕੀਤੀ, ਹਰ ਉਸ ਮਜ਼ਲੂਮ ਵਾਸਤੇ ਕੁਰਬਾਨੀ ਕੀਤੀ, ਹਰ ਦੱਬੇ ਕੁਸਲੇ ਬੰਦੇ ਵਾਸਤੇ ਕੁਰਬਾਨੀ ਕੀਤੀ। ਜਿਹੜਾ ਬੰਦਾ, ਜਿਹੜਾ ਮਨੁੱਖ, ਜਿਹੜਾ ਜੀਵ ਜੰਤੂ ਸਾਰੇ ਦੇ ਸਾਰੇ ਅੰਗਰੇਜ਼ ਹਕੂਮਤ ਵੱਲੋਂ ਕੀਤੀ ਹੋਈ ਜਾ ਰਹੀ ਜਿਹੜੀ ਜ਼ੁਲਮਾਂ ਦੀ ਇੰਤਹਾ ਸੀ, ਉਸ ਚੱਕੀ ਦੇ ਵਿੱਚ ਪੀਸ ਰਹੇ ਸਨ ਔਰ ਆਪਣੀ ਆਵਾਜ਼ ਵੀ ਨਹੀਂ ਸਨ ਕੱਢ ਸਕਦੇ। ਉਹਨਾਂ ਨੂੰ ਆਵਾਜ਼ ਕੱਢਣ ਵਾਸਤੇ ਇੱਕ ਬਲ ਦਿੱਤਾ, ਉਹਨਾਂ ਨੂੰ ਗੈਰਤ ਨਾਲ ਜਿਉਣ ਵਾਸਤੇ ਇੱਕ ਚਾਹ ਬਖਸ਼ਿਸ਼ ਕੀਤਾ, ਇੱਕ ਉਤਸ਼ਾਹ ਬਖਸ਼ਿਸ਼ ਕੀਤਾ ਇਹਨਾਂ ਮਹਾਨ ਸ਼ਹੀਦਾਂ ਨੇ। ਤੋ ਸਤਸੰਗੀ ਜਨੋ, ਜਿਸ ਮਹਾਨ ਸਤਿਗੁਰੂ ਨੇ ਕਿਰਪਾ ਕਰਕੇ ਇਹਨਾਂ ਸ਼ਹੀਦਾਂ ਨੂੰ ਉਸ ਸ਼ਹੀਦੀ ਪਰੰਪਰਾ ਨਾਲ ਜੋੜਿਆ, ਜਿਨ੍ਹਾਂ ਦੇ ਅੰਦਰੋਂ ਮੌਤ ਦਾ ਡਰ, ਮੌਤ ਦਾ ਖੌਫ ਦੂਰ ਕਰ ਦਿੱਤਾ। ਆਪਾਂ ਆਮ ਕਰਕੇ ਜਦੋਂ ਅਰਦਾਸ ਕਰਦੇ ਹਾਂ ਤੇ ਅਸੀਂ ਅਰਦਾਸ ਕਰਦੇ ਹਾਂ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਜਮ ਤੇ ਲੀਆ ਛਡਾਏ, ਇੱਥੇ ਜਮ ਤੇ ਲੀਆ ਛਡਾਏ ਤੋਂ ਭਾਵ ਹੈ ਮੌਤ ਤੋਂ ਛਡਾ ਲਿਆ, ਮੌਤ ਤੋਂ ਛਡਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ। ਉਹਨਾਂ ਵਾਸਤੇ ਮੌਤ ਜਿਹੜੀ ਹੈ ਉਹ ਇੱਕ ਖਿਡੌਣਾ ਸੀ, ਉਹਨਾਂ ਵਾਸਤੇ ਮੌਤ ਜਿਹੜੀ ਹੈ ਇੱਕ ਖੇਡ ਬਣ ਗਈ। ਉਹਨਾਂ ਵਾਸਤੇ ਮੌਤ ਕੋਈ ਚੀਜ਼ ਨਹੀਂ ਸੀ, ਕਿਉਂਕਿ ਕਬੀਰ ਸਾਹਿਬ ਜੀ ਦਾ ਇਹ ਬਚਨ ਮੈਂ ਆਪ ਜੀ ਨਾਲ ਸਾਂਝਾ ਕੀਤਾ। ਕਬੀਰ ਜੀ ਕਹਿੰਦੇ ਨੇ, ਕਬੀਰ ਜੋ ਤੋਹੇ ਸਾਧ ਪਿਰਮ ਕੀ, ਜੇ ਤੈਨੂੰ ਪ੍ਰੀਤਮ ਦੇ ਨਾਲ ਮਿਲਣ ਦਾ ਚਾਹ ਹੈ, ਸ਼ਰਧਾ ਹੈ, ਤੇ ਫਿਰ ਕੀ ਕਰ, ਸੀਸ ਕਾਟ ਕਰ ਗੋਏ, ਆਪਣੇ ਸਿਰ ਨੂੰ ਕੱਟ ਲੈ ਤੇ ਉਹਦੀ ਗੇਂਦ ਬਣਾ ਲੈ, ਸੀਸ ਕਾਟ ਕਰ ਗੋਏ, ਤੇ ਫਿਰ ਕੀ ਕਰ, ਖੇਲਤ ਖੇਲਤ ਹਾਲ ਕਰ, ਜੋ ਕੁਛ ਹੋਏ ਤਾਂ ਹੋਏ, ਸੰਸਾਰ ਜੋ ਕਹਿੰਦਾ ਕਹਿਣ ਦੇ, ਤੂੰ ਖੇਡਦਾ ਰਹੋ ਤੇ ਇੰਨੇ ਚਾਹ ਨਾਲ ਖੇਡ ਕੇ ਆਪਣੇ ਤਨ ਦੀ ਤੈਨੂੰ ਸੁੱਧ ਭੁੱਲ ਜਾਏ, ਤੈਨੂੰ ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਇਹ ਚੀਜ਼ਾਂ ਪਿੱਛੇ ਰਹਿ ਜਾਣ, ਤੇਰਾ ਕੇਵਲ ਤੇ ਕੇਵਲ ਨਿਸ਼ਾਨਾ ਹੋ ਜਾਏ, ਇਸ ਖੇਡ ਵਿੱਚ ਪਾਤਰ ਬਣਨਾ ਔਰ ਆਪਣੇ ਸਤਿਗੁਰੂ ਦੇ ਨਾਲ ਅਭੇਦ ਹੋਣਾ, ਇਹੀ ਤੇਰਾ ਨਿਸ਼ਾਨਾ ਹੋਵੇ। ਤੋ ਫਿਰ ਕਹਿੰਦੇ ਨੇ, ਜੇ ਤੂੰ ਇਸ ਤਰ੍ਹਾਂ ਖੇਡਣਾ ਹੀ ਹੈ ਨਾ, ਤੇ ਫਿਰ ਕਿਤੇ ਕੱਚੀ ਖੇਡ ਨਾ ਖੇਡ ਲਈ। ਕਬੀਰ ਜੋ ਤੋਏ ਸਾਧ ਪਿਰਮ ਕੀ, ਪਾਕੇ ਸੇਤੀ ਖੇਲ, कच्ची खेड ना खेडी पक्के नाल मिलके खेड खेडी पक्का कौन है सतगुरु सतगुरु नाल मिलके ए जीवन दी खेड खेडी ए प्रेम दा मार्ग जेड़ा है ए दी खेड खेडी जिस तरह आप जी ने शब्द श्रवण कीता है जो तो प्रेम खेलन का चाओ सिर धर तली गली मेरी आओ उस खेड दा जे तू पात्र बनना है खिडारी बनना है उस खेड नू तू जितना चाहुंदा है ते फिर पक्के सतगुरु दे नाल मिलके खेड खेडी तो उन्होंने सतगुरु सच्चे पातशाह दे चरणा नाल जुड़ के ये खेड खेडी उस महान सतगुरु दे पवित्र चरणा च सिर चुकाईए जिन्हां ने कृपा करके उन्होंने अपने नाल मिला लिया और इस प्रेम मार्ग ते चलण दा आदेश दिता और अपने जाना दियां अहूतियां पा दित्तियां जिन्हां ने मौत दा डर दूर कर दिता आओ उस महान सतगुरु दे पवित्र चरणा च सिर झुकाइए सब गज के आखिए धन श्री सतगुरु राम सिंह सच्चे पातशाह। मैं इस साके बारे दो चार आप जी नाल विचारां सांझियां करनियां ने। जिस दिन महान शहीद ए मस्तानिया दा दल श्री भैणी साहिब तो चलदा है उस दिन दो माघ का दिन है ये मैं अर्ज कर दिया क्योंकि असी 17 तरीक मनाउंदे आ अज दे हिसाब नाल देसी महीने का ते अंग्रेजी महीने का फर्क पै गया होया काफी पर उस वेले की जिहड़ी माघी है वह है 12 तरीक की 11 की लोहड़ी है 12 की माघी है 13 नूं ये जिहड़ा संत खालसा दल है ये मस्ताना दल है शहीदां दा ये दल है जिहड़ा ये 13 तरीक नूं दुपहर वेले उत्थों चलदा सतगुरु सच्चे पातशाह जी दे हस्त कमलां तों प्रसाद छक के ते मैं ये भी अर्ज करदे आं कि इस मस्ताने दल दे बहुते सिंघ जिहड़े ने जिक्र आया है 13 दा कि सतगुरु राम सिंह पातशाह जी ने हुक्म कीता सरफराज अली नूं कि 13 कु सिख जिहड़े ने ये साडे बचन तो लांभे हो गए ने साडा ये बचन नहीं मनदे ये खरूद कर रहे ने इस तरह के बचन भी आउंदे ने। तो सतसंगी जनो ओ 13 सिंघां दी गल आई है भाव ये मस्तानिया दा दल दा मोहरी जथा जिहड़ा है इन्हां ने 3 दिन तक प्रशादा नहीं छकिया ज्यों ही बाबा गुरमुख सिंह होरां ने जाके इन्हां नूं दस्या उस दिन तो लैके ही इन्हां ने प्रशादा नहीं छकिया क्योंकि मैं ये भी अर्ज कर दिया कि जिहड़ा ये माता जस्सां जी दे निमित मेला है माता जस्सां जी दिवाली तो 3-4 दिन पहला चढ़ाई करते ने भाव 8-9 नवंबर 1871 उदों वह चढ़ाई करते ने उन्हां दी याद विच कोई मेला नहीं हुंदा उन्हां दी याद विच मेला है ते नाल दी नाल ही जेडे रायकोट वाले शहीद ने उन्हां दे निमित भी मेला है उन्हां सारिया शहीदां दे निमित मेला है। तो सतसंगी जनो इतिहास कहिंदा है कि ये मेला करीब करीब 7 दिन तक रहा बाबा राघो सिंह जी लांगरी होए ने उस वेले दे गुरु घर दे लांगरी सन चक्रवर्ती जी लिखते ने कि वह बाबा राघो सिंह जी कहते सन कि 500 मन आटा जिहड़ा सी वह इस लंगर विच पक्या भाव इस हफ्ते का मेला जिहड़ा सी इहदे विच 500 मन आटा क्योंकि वह मन कच्चे ने मैं ये भी अर्ज कर दिया कि 16 को सेर का मन होया करता सी भाव बहुत वड्डी संगत सी कोई 5-7 हज़ार का घट्टो घट इकट्ठ तो होवेगा ही इन्ना वड्डा इकट्ठ सी। तो सतसंगी जनो उस इकट्ठ दे विच ही 2-3 दिन पहला ये बाबा गुरमुख सिंह जी पहुँचते ने वह जाके दसते ने 3 दिन तो यह मस्ताना दल जिहड़ा है वह प्रशादा नहीं छकदा और नाल ही यह भी इतिहास विच जिक्र आया कि सरदार प्रताप सिंह खमाणो वाला जिहड़ा सरदार सी जिसते सतगुरु राम सिंह जी ने बड़ी वड्डी कृपा कीती सी ओ सरदार प्रताप सिंह खमाणो वाला सरदार हीरा सिंह होरां नूं आखदा है भई तुसी ते 3 दिन हो गए ने इशनान भी नहीं कीता ते ओ कहिंदे ने मैं ते अज ही 3 वारी इशनान कर लिया। ओ कहिंदे ओ किद्दां कहिंदा इशनान जदों सतगुरु सच्चे पातशाह जी सवेरे अमृत वेले बाहर अंदर गए सन जंगल मैदान गए सन मैं उदों दर्शन कीता उस वेले सतगुरु का दर्शन करन नाल इशनान नहीं होया पहला इशनान मेरा उदों होया ਦੂਜਾ ਇਸ਼ਨਾਨ ਜਦੋਂ ਸਤਿਗੁਰੂ ਜੀ ਵਾਪਸ ਆ ਰਹੇ ਸਨ ਮੈਂ ਉਹਨਾਂ ਦਾ ਦਰਸ਼ਨ ਕੀਤਾ ਅਤੇ ਫਿਰ ਮੇਰਾ ਇਸ਼ਨਾਨ ਹੋ ਗਿਆ। ਤੀਸਰੀ ਵਾਰੀ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਦਰਸ਼ਨ ਦਿੱਤੇ ਨੇ, ਤਿੰਨ ਇਸ਼ਨਾਨ ਮੈਂ ਤੇ ਸਵੇਰ ਦੇ ਕਰ ਲਏ ਨੇ, ਤੂੰ ਕਿਹੜੇ ਇਸ਼ਨਾਨ ਦੀ ਗੱਲ ਕਰਦਾ। ਭਾਵ ਇਹ ਹੈ ਕਿ ਉਹਨਾਂ ਦਾ ਅਕੀਦਾ ਆਪਣੇ ਸਤਿਗੁਰੂ ਤੇ ਕਿੰਨਾ ਮਜ਼ਬੂਤ ਸੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ। ਔਰ ਇੱਕ ਗੱਲ ਹੋਰ ਕਿ ਮਸਤਾਨਾ ਦਲ ਖਾਸ ਕਰਕੇ ਸਰਦਾਰ ਹੀਰਾ ਸਿੰਘ ਹੋਰੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਜ਼ ਕਰਦੇ ਨੇ, ਗਰੀਬ ਨਿਵਾਜ ਮਨ ਵੀ ਦੇ ਦਿੱਤਾ ਸੀ, ਤਨ ਵੀ ਦੇ ਦਿੱਤਾ, ਧਨ ਵੀ ਦੇ ਦਿੱਤਾ, ਹੁਣ ਤਨ ਦੇਣ ਵਾਲਾ ਰਹਿੰਦਾ, ਕਿਰਪਾ ਕਰੋ ਤਨ ਵੀ ਪ੍ਰਵਾਨ ਕਰ ਲਓ। ਮਨ ਕਿਵੇਂ ਦੇ ਦਿੱਤਾ? ਜਥੇਦਾਰ ਗੁਰਲਾਲ ਸਿੰਘ ਜੀ ਦੱਸ ਰਹੇ ਸਨ ਕਿ ਉਹਨਾਂ ਨੂੰ ਡਾਂਗਾਂ ਪੈ ਰਹੀਆਂ ਨੇ, ਪਰ ਉਹ ਡਾਂਗਾਂ ਖਾਂਦੇ ਹੋਏ ਵੀ ਦੂਸਰਾ ਪਾਸਾ ਅੱਗੇ ਕਰਕੇ ਕਹਿੰਦੇ ਨੇ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਪਾਸੇ ਦੇ ਪਾਪ ਝਾੜੇ ਜੇ, ਇਸ ਪਾਸੇ ਦੇ ਪਾਪ ਵੀ ਝਾੜ ਦਿਓ। ਭਾਵ ਮਨ ਦੇ ਵਿੱਚ ਇੰਨੀ ਨਿਮਰਤਾ ਆ ਗਈ ਹੈ, ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਆਪਾ ਪਰਕਾ ਉਹਨਾਂ ਦਾ ਕਿੰਨਾ ਕੁ ਮਿਟਿਆ ਕਿ ਜਿਹੜਾ ਸੂਬਾ ਗਿਆਨੀ ਸਿੰਘ ਹੋਰੀ ਇਸ ਗੱਲ ਤੇ ਤੁਲ ਜਾਂਦੇ ਨੇ ਕਿ ਮੇਰੇ ਭਾਈ ਹਰਨਾਮ ਸਿੰਘ ਨੂੰ ਇਹਨਾਂ ਮਸਤਾਨਿਆਂ ਨੇ ਮਾਰਿਆ ਤੇ ਮਰਨ ਹਾਕਾ ਕਰ ਦਿੱਤਾ। ਪਹਿਲਾਂ ਤੇ ਪਤਾ ਲੱਗਦਾ ਕਿ ਉਹਨਾਂ ਦੀ ਮੌਤ ਹੀ ਹੋ ਗਈ ਹੈ ਹਰਨਾਮ ਸਿੰਘ ਦੀ, ਤੇ ਸੂਬਾ ਗਿਆਨੀ ਸਿੰਘ ਹੋਰੀ ਕਹਿੰਦੇ ਨੇ ਕਿ ਮੈਂ ਇਹਨਾਂ ਨੂੰ ਮਾਰ ਕੇ ਜਦ ਤੱਕ ਨਾਲ ਨਹੀਂ ਲਾਸ਼ ਦੇ ਨਾਲ ਲਾਸ਼ ਨਹੀਂ ਪਾਉਂਦਾ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਛਕਾਂਗਾ, ਜਲ ਨਹੀਂ ਛਕਾਂਗਾ, ਇੱਥੋਂ ਤੱਕ ਉਹ ਕਹਿੰਦੇ ਨੇ। ਪਰ ਉਸੇ ਸੂਬਾ ਗਿਆਨੀ ਸਿੰਘ ਹੋਰੀ ਜਦੋਂ ਸ਼ਹਾਦਤ ਦਾ ਜਾਮ ਪੀਂਦੇ ਨੇ ਰਾਏਕੋਟ ਵਾਲੇ ਸਾਕੇ ਦੇ ਸੰਬੰਧ ਵਿੱਚ ਲੁਧਿਆਣਾ ਵਿਖੇ, ਤੇ ਉਸ ਵੇਲੇ ਇਸ ਦਲ ਜਿਹੜਾ ਇਹ ਬਾਰ ਬਾਰ ਇੱਕੋ ਹੀ ਆਵਾਜ਼ ਦਿੰਦਾ ਕਿ ਅਸੀਂ ਗਿਆਨੀ ਸਿੰਘ ਦੀ ਜੰਝੇ ਚੜ੍ਹਨਾ। ਕਿੰਨਾ ਪਿਆਰ ਹੈ, ਆਪਾ ਪਰਕਾ ਕਿੰਨਾ ਮਿਟ ਚੁੱਕਿਆ ਹੈ, ਇੱਕੋ ਹੀ ਗੱਲ ਹੈ, ਇੱਕੋ ਹੀ ਪਿਆਰ ਦੀ ਭਾਵਨਾ ਹੈ ਉਹਨਾਂ ਦੇ ਅੰਦਰ। ਆਪਾ ਪਰਕਾ ਕਿੰਨਾ ਕੁ ਮਿਟ ਚੁੱਕਿਆ ਉਹਨਾਂ ਦੇ ਅੰਦਰੋਂ। ਮੈਂ ਇੱਕ ਹੋਰ ਅਰਜ਼ ਕਰਦੇ ਹਾਂ, ਜਦੋਂ ਇੱਥੇ ਮਲੇਰਕੋਟਲੇ ਦੇ ਇਸ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਸਤੇ ਸੂਬਾ ਸਰਦਾਰ ਹੀਰਾ ਸਿੰਘ ਹੋਰੀ ਆਉਂਦੇ ਨੇ, ਤੇ ਉਸ ਵੇਲੇ ਪੁੱਛਦੇ ਨੇ ਕਿ ਸਮੁੰਦ ਖਾਂ ਦਾ ਕੋਈ ਪੁੱਤਰ ਵੀ ਹੈ, ਤੇ ਸਮੁੰਦ ਖਾਂ ਦੇ ਪੁੱਤਰ ਨੂੰ ਅੱਗੇ ਪੇਸ਼ ਕੀਤਾ ਜਾਂਦਾ, ਜੀ ਆਹ ਸਮੁੰਦ ਖਾਂ ਦਾ ਪੁੱਤ ਹੈ। ਸਰਦਾਰ ਹੀਰਾ ਸਿੰਘ ਹੋਰੀ ਆਪਣੀ ਜੇਬ ਵਿੱਚੋਂ 2 ਰੁਪਈਏ ਕੱਢਦੇ ਨੇ, ਹੋ ਸਕਦਾ ਉਹਨਾਂ ਦੇ ਕੋਲ ਉਹ ਹੀ ਹੋਣ, 2 ਰੁਪਈਏ ਕੱਢ ਕੇ ਤੇ ਉਹਦੇ ਹੱਥ ਤੇ ਧਰਦੇ ਨੇ, ਨਾਲੇ ਪਿਆਰ ਦਿੰਦੇ ਨੇ, ਕਹਿੰਦੇ ਨੇ ਇਹ ਮਰਦ ਦੇ ਪੁੱਤਰ ਨੇ। ਕਿੰਨੀ ਵੱਡੀ ਗੱਲ ਹੈ, ਜਿਸ ਨੂੰ ਮੈਦਾਨੇ ਜੰਗ ਵਿੱਚ ਮਾਰਿਆ ਔਰ ਜਿਨ੍ਹਾਂ ਨੂੰ ਮਾਰਨ ਦੇ ਇਵਜ਼ਾਨੇ ਵਿੱਚ ਇੱਥੇ ਸ਼ਹਾਦਤਾਂ ਹੋਣ ਲੱਗੀਆਂ ਨੇ। ਸਤਸੰਗੀ ਜਦੋਂ ਸਾਡਾ ਤੇ ਇੱਕ ਪੈਸੇ ਦਾ ਨੁਕਸਾਨ ਵੀ ਹੋ ਜਾਏ ਤੇ ਅਸੀਂ ਸੋਚਦੇ ਹਾਂ ਕਿ ਫਲਾਣੇ ਬੰਦੇ ਨੇ ਸਾਡਾ ਨੁਕਸਾਨ ਕੀਤਾ, ਪਰ ਸਤਸੰਗੀ ਜਿਹਨੂੰ ਸਿੱਧੀ ਲੜਾਈ ਲੜਨ ਤੋਂ ਬਾਅਦ ਵੀ ਉਸ ਦੇ ਬੱਚੇ ਨੂੰ ਪਿਆਰ ਦੇਣਾ, ਇਹ ਆਪਾ ਪਰਕਾ ਮਿਟ ਗਿਆ ਵਾਲੀ ਗੱਲ ਹੈ। ਕਿੰਨੀ ਉੱਚੀ ਭਾਵਨਾ ਹੈ ਉਹਨਾਂ ਦੀ। ਇਹ ਦਲ 13 ਤਰੀਕ ਨੂੰ 3 ਕੁ ਵਜੇ ਦੇ ਕਰੀਬ, 2 ਜਾਂ 3 ਵਜੇ ਦੇ ਕਰੀਬ ਸ੍ਰੀ ਭੈਣੀ ਸਾਹਿਬ ਤੋਂ ਚੱਲਦਾ। ਇਸ ਇਤਿਹਾਸ ਇਸ ਤਰ੍ਹਾਂ ਵੀ ਆਉਂਦਾ ਹੈ ਕਿ 7ਵੀਆਂ ਸਿੰਘ ਭਾਵ 140 ਕੁ ਸਿੰਘ ਜਿਹੜੇ ਨੇ ਉਹ ਉੱਥੋਂ ਚੱਲਦੇ ਹਨ। ਜਦੋਂ ਇਹ ਰੱਬੋਂ ਆਉਂਦੇ ਨੇ ਤੇ ਸਤਸੰਗੀ ਜਦੋਂ ਸਾਹਿਬਾ ਜ਼ਿਮੀਦਾਰ ਹੈ ਉਸ ਦੇ ਖੂਹ ਤੇ ਇਹਨਾਂ ਦਾ ਡੇਰਾ ਹੁੰਦਾ, ਉੱਥੋਂ ਦੇ ਨਾਮਧਾਰੀ ਸਰੀਰ ਜਿਹੜੇ ਨੇ ਉਹ ਗੁੜ ਆਦਿਕ ਲਿਆ ਕੇ ਇਹਨਾਂ ਨੂੰ ਦਿੰਦੇ ਨੇ, ਕਿਉਂਕਿ ਪ੍ਰਸ਼ਾਦੇ ਪਾਣੀ ਦਾ ਤੇ ਉਹ ਵਕਤ ਹੈ ਨਹੀਂ। ਘੱਟੋ ਘੱਟ 10 ਵਜੇ ਦਾ ਸਮਾਂ ਹੈ ਜਿਸ ਵੇਲੇ ਉਹ ਰੱਬੋਂ ਪਹੁੰਚਦੇ ਨੇ, ਰਾਤ ਦਾ 10 ਵਜੇ ਦਾ। ਅੱਜ ਦੇ ਹਿਸਾਬ ਨਾਲ ਤਕਰੀਬਨ ਸ੍ਰੀ ਭੈਣੀ ਸਾਹਿਬ ਤੋਂ ਰੱਬੋਂ ਦਾ ਫਾਸਲਾ ਜਿਹੜਾ 38 ਕਿਲੋਮੀਟਰ ਦਾ ਬਣਦਾ। ਜੇ ਉਸ ਵੇਲੇ ਸਿੱਧਾ ਵੀ ਹੋਵੇਗਾ ਤੇ 30-32 ਕਿਲੋਮੀਟਰ ਤੇ ਹੋਵੇਗਾ ਹੀ, ਭਾਵ 6-7 ਘੰਟੇ ਦਾ ਸਫ਼ਰ ਤੈਅ ਕਰਕੇ ਆਏ ਨੇ। ਉਸ ਤਰ੍ਹਾਂ ਹੀ ਉਹ ਲੱਕੜਾਂ ਆਦਿਕ ਲਿਆਂਦੀਆਂ ਗਈਆਂ ਸਿੱਖਾਂ ਵੱਲੋਂ ਤੇ ਉਹਦੇ ਧੂੰਏ ਲਾ ਕੇ, ਪਾਥੀਆਂ ਦੇ ਤੇ ਲੱਕੜਾਂ ਦੇ ਧੂੰਏ ਲਾ ਕੇ ਤੇ ਉਹ ਸੇਕ ਕੇ ਉਹਨਾਂ ਨੇ ਰਾਤ ਬਿਤਾਈ। ਅਗਲੇ ਦਿਨ ਪ੍ਰਸ਼ਾਦਾ ਪਾਣੀ ਬਣਾ ਕੇ ਛਕਿਆ। ਇਤਿਹਾਸ ਕਹਿੰਦਾ ਕਿ ਉੱਥੇ ਕੜਾ ਪ੍ਰਸ਼ਾਦ ਬਣਾਇਆ ਗਿਆ ਖਾਲਸੇ ਵੱਲੋਂ ਤੇ ਉਹ ਛਕਿਆ ਗਿਆ। ਮੈਂ ਅਰਜ਼ ਕਰਦਿਆਂ ਹੁਣ ਰੱਬੋਂ ਦਾ ਪ੍ਰਸ਼ਾਦਾ ਛਕਿਆ। ਮਲੇਰ ਮਲੌਦ ਤੇ ਹਮਲਾ ਹੁੰਦਾ, ਮਲੌਦ ਜਾਂਦੇ ਨੇ ਤੇ ਮਲੌਦ ਤੋਂ ਬਾਅਦ ਇਹ 14 ਤਰੀਕ ਦਾ ਸ਼ਾਮ ਦਾ ਵਕਤ ਹੈ ਜਦੋਂ ਰੱਬੋਂ ਤੋਂ ਚੱਲਦੇ ਨੇ। 15 ਦਾ ਜਿਹੜਾ ਹੈ ਉਹ ਇੱਥੋਂ ਦਾ ਮਲੇਰਕੋਟਲੇ ਦਾ ਸਾਕਾ ਜਿਹੜਾ ਉਹ 15 ਤਰੀਕ ਨੂੰ ਵਾਪਰਦਾ, 15 ਨੂੰ ਸਵੇਰੇ ਅੰਮ੍ਰਿਤ ਵੇਲੇ, 15 ਨੂੰ ਦੁਪਹਿਰ ਤੋਂ ਬਾਅਦ ਜਾ ਕੇ ਰੜ ਪਹੁੰਚਦੇ ਨੇ ਅਤੇ ਰੜ ਜਾ ਕੇ ਹੀ ਉਹ ਥੋੜ੍ਹਾ ਬਹੁਤ ਪ੍ਰਸ਼ਾਦਾ ਇਤਿਹਾਸ ਵਿੱਚ ਆਉਂਦਾ ਕਿ ਸਰਦਾਰ ਮਹਿਤਾਬ ਸਿੰਘ ਹੋਰਾਂ ਦੇ ਪਰਿਵਾਰ ਵੱਲੋਂ ਅਤੇ ਹੋਰ ਜਿਹੜੇ ਪਿਆਰ ਵਾਲੇ ਲੋਕ ਸਨ ਉਹਨਾਂ ਵੱਲੋਂ ਦੁੱਧ ਆਦਿਕ ਲਿਆਂਦਾ ਜਾਂਦਾ ਅਤੇ ਉੱਥੇ ਖੀਰ ਬਣਾ ਕੇ ਖਾਲਸੇ ਨੇ ਛਕੀ, ਭਾਵ ਇੰਨਾ ਟਾਈਮ ਪ੍ਰਸ਼ਾਦਾ ਵੀ ਨਹੀਂ ਛਕਦੇ, ਭੁੱਖੇ ਭਾਣੇ। ਹੁਣ ਉੱਥੋਂ ਦਾ ਰੜ ਦਾ ਪ੍ਰਸ਼ਾਦਾ ਛਕਿਆ ਹੋਇਆ 15 ਤਰੀਕ ਦਾ, 16 ਤਰੀਕ ਬਤੀਤ ਹੁੰਦੀ ਹੈ, 17 ਤਰੀਕ ਬਤੀਤ ਹੁੰਦੀ ਹੈ, ਜਿਹੜੇ ਸਿੰਘ 18 ਨੂੰ ਸ਼ਹੀਦ ਹੁੰਦੇ ਨੇ ਉਦੋਂ ਤੱਕ ਉਹਨਾਂ ਨੇ ਪ੍ਰਸ਼ਾਦਾ ਕਿੱਥੇ ਛਕਿਆ ਹੋਵੇਗਾ। ਭਾਵ ਕਿੰਨੀ ਵੱਡੀ ਗੱਲ ਹੈ ਕਿ ਠੰਡ ਦੇ ਦਿਨ ਨੇ ਬਹੁਤ ਸਾਰੇ ਸਿੰਘ, 29 ਸਿੰਘਾਂ ਦੇ ਫੱਟੜ ਹੋਣ ਦਾ ਜ਼ਿਕਰ ਹੈ ਕਿ 29 ਸਿੰਘ ਫੱਟੜ ਸਨ ਇਸ ਦਲ ਦੇ ਵਿੱਚ ਜਦੋਂ ਇੱਥੇ ਲਿਆਂਦਾ ਗਿਆ ਇਸ ਜਮਾਲਪੁਰ ਦੇ ਰੱਕੜ ਵਿੱਚ। ਇੱਥੇ ਲਿਆਉਂਦਿਆਂ ਤੱਕ 29 ਸਿੰਘ ਫੱਟੜ ਨੇ ਔਰ ਉਹਨਾਂ ਦੀ ਕੋਈ ਮਲਮ ਪੱਟੀ ਦਾ ਸਾਧਨ ਨਹੀਂ, ਉਹਨਾਂ ਦੇ ਤਨ 'ਤੇ ਕੱਪੜੇ ਜਿਹੜੇ ਨੇ ਉਹ ਪਾਟ ਗਏ ਹੋਣਗੇ, ਖੂਨ ਵਗ ਵਗ ਕੇ ਸਰੀਰ ਤੋਂ ਜੰਮ ਗਿਆ ਹੋਵੇਗਾ। ਸਤਸੰਗੀ ਜਦੋਂ ਠੰਡ ਵੀ ਹੈ, ਭੁੱਖ ਵੀ ਹੈ, ਕੱਪੜੇ ਵੀ ਤਨ 'ਤੇ ਨਹੀਂ, ਉਨਿੰਦਰੇ ਵੀ ਹੋਣਗੇ ਅਤੇ ਦੂਸਰੇ ਪਾਸੇ ਉਹਨਾਂ ਨੂੰ ਥਕੇਵਾ ਕਿੰਨਾ ਹੋਵੇਗਾ ਸਤਸੰਗੀ ਜਨੋ, ਔਰ ਫਿਰ ਵੀ ਉਹ ਭੱਜ ਭੱਜ ਕੇ ਮਰਨ ਵਾਸਤੇ ਤੋਪਾਂ ਦੇ ਮੂਹਰੇ ਹੋ ਰਹੇ ਨੇ ਅਤੇ ਉਹ ਕਿਹੜੀ ਚੀਜ਼ ਹੋਵੇਗੀ ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਅੰਦਰ ਭਰ ਦਿੱਤੀ ਹੋਵੇਗੀ, ਇਹ ਸਾਨੂੰ ਵੇਖਣਾ ਪਵੇਗਾ। ਸਤਸੰਗੀ ਜਨੋ, ਮੈਂ ਇੱਕ ਹੋਰ ਅਰਜ਼ ਆਪ ਜੀ ਨਾਲ ਸਾਂਝੀ ਕਰ ਲਵਾਂ। ਮਲੇਰਕੋਟਲੇ ਦੀ ਇਸ ਮਹਾਨ ਘਟਨਾ ਦੇ ਵਿੱਚ, ਮਹਾਨ ਸਾਕੇ ਦੇ ਸੰਬੰਧ ਵਿੱਚ 80 ਸਿੰਘਾਂ ਦਾ ਸ਼ਹੀਦ ਹੋਣਾ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਔਰ ਇਹਦਾ ਆਧਾਰ ਆਮ ਕਰਕੇ ਅਸੀਂ ਇਹ ਹੀ ਲੈਂਦੇ ਹਾਂ ਕਿ 80 ਸੀਸ ਖਾਲਸੇ ਦੀਨੇ ਵੱਡ ਤੀਰਥ ਵਾਲੀ ਸਾਖੀ ਵਿੱਚ ਲਿਖਿਆ ਹੋਇਆ। ਪਰ ਸਤਸੰਗੀ ਜਨੋ, ਹੋ ਸਕਦਾ ਕਿ ਮਲੇਰਕੋਟਲੇ ਦੇ ਰੱਕੜ ਵਿੱਚ ਤੇ 66 ਹੀ ਸਿੰਘ ਸ਼ਹੀਦ ਹੋਏ ਹੋਣ, ਬਾਕੀ ਸ਼ਹੀਦ ਜਿਹੜੇ ਨੇ ਉਹ ਵੱਧ ਵੀ ਹੋ ਸਕਦੇ ਨੇ, ਕਿਉਂਕਿ ਜਿਹੜੇ ਨਾਮਧਾਰੀ ਸਰੋਤ ਨੇ ਉਹਨਾਂ ਦੇ ਅਨੁਸਾਰ ਸ਼ਹੀਦਾਂ ਦੀ ਗਿਣਤੀ ਵੱਧ ਬਣਦੀ ਜਾਪਦੀ ਹੈ। ਰੱਬੋ ਪਿੰਡ ਜਿਹੜਾ ਹੈ, ਇਸ ਪਿੰਡ ਨੂੰ ਇੱਕ ਇਹ ਮਾਣ ਹਾਸਲ ਹੈ ਕਿ ਇਸ ਰੱਬੋ ਪਿੰਡ ਦੇ ਬਾਬਾ ਮਹਾਰਾਜ ਸਿੰਘ ਜੀ ਹੋਏ ਨੇ। ਬਾਬਾ ਮਹਾਰਾਜ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਇਹ ਪਰੰਪਰਾ ਹੈ ਦੇਸ਼ ਦੀ ਆਜ਼ਾਦੀ ਵਾਲੀ, ਇਸ ਨੂੰ ਬਾਬਾ ਮਹਾਰਾਜ ਸਿੰਘ ਹੋਰਾਂ ਨੇ ਇਸ ਤੋਂ ਪਹਿਲਾਂ ਨਿਭਾ ਦਿੱਤਾ, ਕਿਉਂਕਿ 1857 ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸੰਤ ਖਾਲਸੇ ਦੀ ਸਾਜਨਾ ਕਰਦੇ ਨੇ, ਪਰ ਬਾਬਾ ਜੀ 1856 ਵਿੱਚ ਜੇਲ੍ਹ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਇਹ ਵੀ ਇੱਕ ਮੈਂ ਆਪ ਜੀ ਨਾਲ ਘਟਨਾ ਸਾਂਝੀ ਕਰ ਲਵਾਂ ਕਿ ਇਹਨਾਂ ਦੇ ਵਿੱਚ ਰੱਬੋਂ ਵਾਲੇ ਜਿਹੜੇ 7 ਸਿੰਘ ਸ਼ਹੀਦ ਹੁੰਦੇ ਨੇ, ਰੜ ਪਿੰਡ ਦੇ 6 ਸਿੰਘ ਸ਼ਹੀਦ ਨੇ ਔਰ ਰੱਬੋਂ ਪਿੰਡ ਦੇ 7 ਸਿੰਘ ਸ਼ਹੀਦ ਨੇ। ਇਹ ਜਿਹੜੇ ਰੱਬੋਂ ਵਾਲੇ 7 ਸਿੰਘ ਸ਼ਹੀਦ ਨੇ, ਇਹਨਾਂ ਦੇ ਵਿੱਚ ਇੱਕ ਮਹੰਤ ਸੋਭਾ ਸਿੰਘ ਨਾਂ ਦਾ ਸਿੱਖ ਹੈ, ਇਹ ਇਹਨਾਂ ਦਾ ਮੁਖੀ ਕਿਹਾ ਜਾ ਸਕਦਾ। ਇਹ ਜਿਹੜਾ ਮਹੰਤ ਸੋਭਾ ਸਿੰਘ ਹੈ, ਇਹ ਮੈਂ ਆਪ ਜੀ ਨਾਲ ਗੱਲ ਸਾਂਝੀ ਕਰ ਲਵਾਂ ਕਿ ਇਹ ਮਹੰਤ ਸੋਭਾ ਸਿੰਘ ਬਾਬਾ ਮਹਾਰਾਜ ਸਿੰਘ ਹੋਰਾਂ ਦਾ ਸਕਾ ਭਤੀਜਾ ਇਤਿਹਾਸ ਵਿੱਚ ਲਿਖਿਆ ਹੋਇਆ ਮਿਲਦਾ। ਬਾਬਾ ਮਹਾਰਾਜ ਸਿੰਘ ਹੋਰੀ ਇਸ ਦੇ ਸੱਕੇ ਤਾਏ ਸਨ, ਉਹਨਾਂ ਦਾ ਸੱਕਾ ਭਤੀਜਾ ਹੈ ਮਹੰਤ ਸੋਭਾ ਸਿੰਘ, ਇਹ ਵੀ ਇਸ ਸਾਕੇ ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦਾ। ਮੇਰਾ ਅਰਜ਼ ਕਰਨ ਤੋਂ ਭਾਵ ਸੀ ਕਿ ਜਿੱਥੇ ਇਸ ਤਰ੍ਹਾਂ ਦੀਆਂ ਸ਼ਹਾਦਤਾਂ ਨੇ, ਉੱਥੇ ਇੱਕ ਸ਼ਹਾਦਤ ਦਾ ਵਰਕਾ ਮੈਂ ਆਪ ਜੀ ਨਾਲ ਹੋਰ ਸਾਂਝਾ ਕਰ ਲਵਾਂ। ਮਲੇਰਕੋਟਲੇ ਦਾ ਸਾਕਾ ਹੈ ਅਤੇ ਇਹਦੇ ਵਿੱਚ ਰੜ ਪਿੰਡ ਦੀ ਜਿਹੜੀ ਅਹਿਮੀਅਤ ਹੈ ਉਹ ਬਹੁਤ ਵੱਡੀ ਹੈ। ਇੱਥੋਂ ਦੇ ਸਰਦਾਰ ਮਹਿਤਾਬ ਸਿੰਘ ਹੋਰੀ, ਜਿਹੜੇ ਸਰਦਾਰ ਹੀਰਾ ਸਿੰਘ ਹੋਰਾਂ ਦੇ ਸੱਕੇ ਮਾਮੇ ਨੇ, ਇਹਨਾਂ ਦੇ 3 ਪੁੱਤਰ ਸ਼ਹੀਦ ਹੁੰਦੇ ਨੇ। ਇਤਿਹਾਸ ਕਹਿੰਦਾ ਕਿ ਨਰਾਇਣ ਸਿੰਘ, ਹੀਰਾ ਸਿੰਘ ਅਤੇ ਤੀਸਰਾ ਪੁੱਤਰ ਇਹਨਾਂ ਦਾ ਹੈ ਹਰਨਾਮ ਸਿੰਘ। ਇਹ ਹਰਨਾਮ ਸਿੰਘ ਜਿਹੜਾ, ਇਹਦੇ ਬਾਰੇ ਇਤਿਹਾਸ ਵਿੱਚ ਇਹ ਲਿਖਿਆ ਮਿਲਦਾ ਕਿ ਇਹ ਆਪਣੇ ਮਾਮੇ ਸੁਹੇਲ ਸਿੰਘ ਦੇ ਮੋਢਿਆਂ 'ਤੇ ਚੜ੍ਹ ਕੇ ਸ਼ਹੀਦ ਹੋਇਆ। ਇੱਥੋਂ ਤੱਕ ਵੀ ਮਿਲਦਾ ਕਿ ਉਸ ਨੂੰ ਪਿੱਛੇ ਬੰਨਿਆ ਹੋਇਆ ਸੀ ਮਾਮੇ ਸੁਹੇਲ ਸਿੰਘ ਨੇ, ਕਿਉਂਕਿ 3 ਹੀ ਭਾਣਜੇ ਸਨ, 3 ਭਾਣਜਿਆਂ ਦੇ ਵਿੱਚੋਂ ਇਹ ਸਾਰਿਆਂ ਤੋਂ ਛੋਟਾ ਭਾਣਜਾ ਜਿਹੜਾ, ਇਸ ਦੀ ਉਮਰ 9 ਸਾਲ ਦੀ ਲਿਖੀ ਹੋਈ ਇਤਿਹਾਸ ਵਿੱਚ ਮਿਲਦੀ ਹੈ। ਇਹ 9 ਸਾਲ ਦੇ ਬੱਚੇ ਨੂੰ ਮਾਮਾ ਸੁਹੇਲ ਸਿੰਘ ਲੈ ਕੇ ਸ਼ਹੀਦ ਹੁੰਦਾ। ਮੈਂ ਕਹਿੰਦਾ ਕਿੰਨਾ ਵੱਡਾ ਉਹਨਾਂ ਦਾ ਜਿਗਰਾ ਹੋਵੇਗਾ, ਕਿੰਨੀ ਵੱਡੀ ਕੁਰਬਾਨੀ ਹੈ ਮਾਤਾ ਖੇਮ ਕੌਰ ਦੀ। 3 ਪੁੱਤਰ ਸ਼ਹੀਦ ਹੋ ਰਹੇ ਨੇ, ਇੱਕ ਭਰਾ ਸ਼ਹੀਦ ਹੋ ਰਿਹਾ, ਇੱਕ ਜਵਾਈ ਸ਼ਹੀਦ ਹੋ ਰਿਹਾ, ਇੱਕ ਨਣਾਨ ਦਾ ਪੁੱਤਰ ਭਾਵ ਦੋਤਰਾ ਕਹਿ ਲਓ ਸ਼ਹੀਦ ਹੋ ਰਿਹਾ ਸਰਦਾਰ ਹੀਰਾ ਸਿੰਘ। ਇੰਨੀ ਵੱਡੀ ਕੁਰਬਾਨੀ ਵਾਲਾ ਇਹ ਪਰਿਵਾਰ ਅਤੇ ਸਤਸੰਗੀ ਜਦੋਂ ਜਿਨ੍ਹਾਂ ਲੋਕਾਂ ਨੇ ਉੱਥੇ ਸੇਵਾ ਕੀਤੀ ਉਹਨਾਂ ਦਾ ਜ਼ਿਕਰ ਵੀ ਕਰਨਾ ਬਣਦਾ। ਸੋ ਸਾਨੂੰ ਇਤਿਹਾਸ ਦੀਆਂ ਜਿਹੜੀਆਂ ਕੁਛ ਗੈਪ ਨੇ ਉਹਨਾਂ ਨੂੰ ਮਿਟਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਤਿਹਾਸ ਨੂੰ ਰੀਰਾਈਟ ਕਰਨ ਦੀ ਲੋੜ ਹੈ, ਲਿਖਣ ਦੀ ਵਾਚਣ ਦੀ ਲੋੜ ਹੈ। ਸਾਡਾ ਇਤਿਹਾਸ ਮਹਾਨ ਅਮੀਰ ਇਤਿਹਾਸ ਹੈ। ਉਹਨਾਂ ਲੋਕਾਂ ਨੇ ਸਾਡੇ ਵਾਸਤੇ ਜੋ ਕੁਝ ਕੀਤਾ, ਪੰਜਾਬੀ ਦੀ ਇੱਕ ਕਹਾਵਤ ਹੈ ਕਿ ਸ਼ੇਰਾਂ ਦੀਆਂ ਮਾਰੀਆਂ ਮਾਰਾਂ ਅੱਜ ਗਿੱਦੜ ਖਾ ਰਹੇ ਨੇ। ਸੱਚਮੁੱਚ ਹੀ ਇਹ ਕਹਾਵਤ ਜੇ ਇੰਜ ਕਹਿ ਲਈਏ ਕਿ ਸਾਡੇ 'ਤੇ ਢੁੱਕਦੀ ਹੈ, ਅੱਜ ਸਾਡੇ ਸਾਰੇ ਸੁੱਖ, ਅੱਜ ਸਾਡੀਆਂ ਸਾਰੀਆਂ ਪਦਵੀਆਂ, ਅੱਜ ਸਾਡੇ ਘਰ ਬਾਰ ਧਨ ਦੌਲਤ ਆਜ਼ਾਦੀ ਜੋ ਕੁਛ ਵੀ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਬਦੌਲਤ ਹੈ। ਤੋ ਉਹਨਾਂ ਮਹਾਨ ਸ਼ਹੀਦਾਂ ਦੇ ਪਾਵਨ ਪਵਿੱਤਰ ਚਰਨਾਂ 'ਚ ਸਿਜਦਾ ਕਰਦਾ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਨਮਸਕਾਰ ਕਰਦਾ ਹੋਇਆ, ਕੋਟਾਨ ਕੋਟ ਨਮਸਕਾਰ ਕਰਦਾ ਹੋਇਆ ਆਪ ਸਭ ਨੂੰ ਜੀ ਆਇਆਂ ਕਹਿੰਦਾ ਇੱਥੇ ਹੀ ਖਿਮਾ ਦਾ ਜਾ ਚੁੱਕਾ ਹਾਂ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।